ਕਾਂਡ ਦਸਵਾਂ ਪੰਡਿਤ ਕਰਤਾਰ ਜੀ ਦਾਖਾ ਵੱਲੋਂ ਜੋਤਿਸ਼ ਦੇ ਆਧਾਰ ਤੇ ਭਵਿਖਤ ਵਾਕ ਰਾੜੇ ਦੀ ਟੱਕੀ ਵਿਚ ਸੰਤ ਜੀ ਮਹਾਰਾਜ ਦੇ ਚਰਨ ਪੈਣ ਕਰਕੇ ਇਲਾਕੇ ਵਿਚ ਹੋਰ ਵੀ ਵਾਤਾਵਰਣ ਬਦਲ ਗਿਆ। ਪਿੰਡਾਂ ਵਿਚ ਸਵੇਰੇ ਹੀ ਇਸ਼ਨਾਨ ਵਾਸਤੇ ਖੂਹਾਂ ਦੇ ਡੋਲ ਖੜਕਣ ਲੱਗ ਪਏ ਅਤੇ ਗੁਰਦੁਆਰੇ ਸਾਹਿਬ ਢੋਲਕੀ ਚਿਮਟੇ ਬਜਾ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੇ। ਆਸੇ ਪਾਸੇ ਦੇ ਨਗਰਾਂ ਦੀ ਸੰਗਤ ਹਰ ਰੋਜ਼ ਸ਼ਾਮ ਨੂੰ ਕਥਾ ਕੀਰਤਨ ਦੇ ਸਮੇਂ ਡੇਰੇ ਆ ਕੇ ਹਾਜ਼ਰੀ ਭਰਦੀ। ਖਾਸ ਕਰਕੇ ਕਟਾਰੀ ਅਤੇ ਘਨਕਸਾਨ ਦੇ ਕਈ ਸਰਦਵਾਨ ਪ੍ਰੇਮੀ ਤਾਂ ਹਜ਼ੂਰੀ ਵਿਚ ਰਹਿ ਕੇ ਸੇਵਾ ਦਾ ਲਾਭ ਪ੍ਰਾਪਤ ਕਰਦੇ। ਘਨਕਸਾਨ ਨਗਰ ਦਾ ਡਾਕਟਰ ਸਰੂਪ ਸਿੰਘ, ਇਸ ਦਾ ਲੜਕਾ ਮੇਜਰ ਪੂਰਨ ਸਿੰਘ, ਜੋ ਪਹਿਲਾਂ ਪਟਿਆਲੇ ਸੰਤ ਜੀ ਮਹਾਰਾਜ ਦਾ ਹਮ ਜਮਾਤੀ ਸੀ। ਇਹ ਸਾਰਾ ਪਰਿਵਾਰ ਤਾਂ ਸੰਤ ਜੀ ਦਾ ਅਤਿਅੰਤ ਸ਼ਰਧਾਲੂ ਬਣ ਗਿਆ। 1930 ਈਸਵੀ ਬਸੰਤ ਪੰਚਮੀ ਨੂੰ ਇਹਨਾਂ ਦੀ ਲੜਕੀ ਬੇਅੰਤ ਕੌਰ ਦਾ ਵਿਆਹ ਆ ਗਿਆ ਤੇ ਦਾਖੇ ਨਗਰ ਤੋਂ ਬਰਾਤ ਆਉਣੀ ਸੀ। ਸਰਦਾਰ ਗੁਰਬਾਜ ਸਿੰਘ, ਜੋ ਸਕੂਲ ਦੀ ਪੜ੍ਹਾਈ ਦੇ ਸਮੇਂ ਪਟਿਆਲੇ ਸੰਤ ਜੀ ਮਹਾਰਾਜ ਦਾ ਕਲਾਸ ਫੈਲੋ ਸੀ, ਉਸ ਦੇ ਨਾਲ ਬਰਾਤੀਆਂ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਵਿਦਵਾਨ ਪੰਡਿਤ ਕਰਤਾਰ ਸਿੰਘ ਜੀ ਦਾਖਾ ਵੀ ਆਏ ਸਨ। ਪੰਡਿਤ ਕਰਤਾਰ ਸਿੰਘ ਨੇ ਭਾਵੇਂ ਅਜੇ ਤੱਕ ਸੰਤ ਜੀ ਮਹਾਰਾਜ ਦਾ ਦਰਸ਼ਨ ਤਾਂ ਨਹੀਂ ਕੀਤਾ ਸੀ, ਪਰ ਸਥਾਨ ਦੀ ਮਰਿਆਦਾ ਤੇ ਹਜ਼ੂਰ ਦਾ ਪਾਵਨਜਾ ਜ਼ਰੂਰ ਸੁਣਿਆ ਆਇਆ ਸੀ। ਖਾਨਕਸਾ ਨਗਰ ਇਲਾਕੇ ਦੇ ਪ੍ਰੇਮੀ ਤੇ ਘਰ ਵਾਲਿਆਂ ਤੋਂ ਸੰਤ ਜੀ ਮਹਾਰਾਜ ਦੀ ਮਹਿਮਾ ਸੁਣ ਕੇ ਦਰਸ਼ਨ ਕਰਨ ਲਈ ਤੀਬਰ ਇੱਛਾ ਪ੍ਰਗਟ ਹੋ ਆਈ। ਸਿਆਲੇ ਦਾ ਮੌਸਮ ਸੀ, ਸੂਰਜ ਦੀ ਉਫਾਰ ਨਾਲ ਸਵਖਤ ਹੀ 5-7 ਸਰੀਰ ਆਪਣੇ ਨਾਲ ਲੈ ਕੇ ਢੱਕੀ ਵੱਲ ਆ ਗਿਆ। ਇਧਰੋਂ ਸ੍ਰੀ ਹਜ਼ੂਰ ਰੋਜ਼ ਦੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ 1 ਵਜੇ ਇਸ਼ਨਾਨ ਕਰਨ ਤੋਂ ਬਾਅਦ ਨਾਲ ਦੇ ਜਗਿਆਸੂ ਪ੍ਰੇਮੀਆਂ ਸਮੇਤ ਨਹਿਰ ਦੇ ਕੰਢੇ ਰਾੜੇ ਵਾਲੇ ਪਾਸੇ ਉੱਚੇ ਟਿੱਬੇ ਦੀ ਢਾਲ ਢੱਕਾਂ ਵਿਚ ਅਰਬੀ ਯਾਦ ਵਿਖੇ ਲੀਨ ਬੈਠੇ ਸਨ। ਪੰਡਿਤ ਜੀ ਨੇ ਪਾਸ ਆ ਕੇ ਇੱਕ ਸਿੰਘ ਤੋਂ ਪੁੱਛਿਆ, ਜੋ ਕੁਛ ਫਾਸਲੇ ਤੇ ਟਹਿਲਦਾ ਨਿਤਨੇਮ ਦੀ ਬਾਣੀ ਦਾ ਪਾਠ ਕਰ ਰਿਹਾ ਸੀ, ਸੰਤ ਜੀ ਮਹਾਰਾਜ ਦਾ ਦਰਸ਼ਨ ਹੋ ਸਕਦਾ ਹੈ? ਉਸ ਨੇ ਕਿਹਾ, ਹਜ਼ੂਰੀਏ ਸੇਵਾ ਤਰ ਤੋਂ ਪੁੱਛ ਲਵੋ। ਉਸ ਸਮੇਂ ਸੰਤ ਜੀ ਮਹਾਰਾਜ ਦੀ ਸੇਵਾ ਵਿਚ ਬਾਬਾ ਨਾਰ ਸਿੰਘ ਜੀ ਪੁੱਟੇ ਵਾਲੇ ਹਾਜ਼ਰ ਸਨ। ਜਦੋਂ ਉਹਨਾਂ ਤੋਂ ਆ ਕੇ ਪੁੱਛਿਆ ਤਾਂ ਉਹਨਾਂ ਨੇ ਉੱਤਰ ਦਿੱਤਾ, ਤੁਹਾਨੂੰ ਦਰਸ਼ਨਾਂ ਵਾਸਤੇ ਕੁਛ ਸਮਾਂ ਉਡੀਕ ਕਰਨੀ ਪਵੇਗੀ, ਕਿਉਂਕਿ ਸੰਤ ਜੀ ਮਹਾਰਾਜ ਨੂੰ ਸਮਾਧੀ ਵਿਚ ਬੈਠਿਆਂ ਕੋਈ ਬੁਲਾ ਨਹੀਂ ਸਕਦਾ। ਜਦੋਂ ਆਪਣੀ ਮੌਜ ਵਿਚ ਆ ਕੇ ਗੜਵੇ ਦਾ ਕੁੰਡਾ ਖੜਕਾ ਕੇ ਇਸ਼ਾਰਾ ਕਰਨਗੇ ਤਦ ਅਸੀਂ ਪਾਸ ਜਾ ਸਕਾਂਗੇ। ਜਦੋਂ ਪੰਡਿਤ ਜੀ ਨੂੰ ਬੈਠਿਆਂ ਅੱਧਾ ਕੁ ਘੰਟਾ ਹੋ ਗਿਆ, ਫਿਰ ਹਜ਼ੂਰ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਉਸ ਨੇ ਪਾਸ ਆ ਕੇ ਨਮਸਕਾਰ ਕਰਕੇ ਪੰਡਿਤ ਜੀ ਵੱਲੋਂ ਅਰਜ ਕੀਤੀ। ਸੰਤ ਜੀ ਨੇ ਆਗਿਆ ਦੇ ਕੇ ਪੰਡਿਤ ਜੀ ਨੂੰ ਪਾਸ ਬੁਲਾ ਲਿਆ। ਇਹਨਾਂ ਨੇ ਅੱਗੇ ਜਾ ਕੇ ਨਾਲ ਆਏ ਸੱਜਣਾ ਸਮੇਤ ਨਮਸਕਾਰ ਕੀਤੀ, ਉਪਰੰਤ ਪਰਸਪਰ ਭਾਵਨਾ ਨਾਲ ਮਿਲ ਕੇ ਬਚਨ ਬਿਲਾਸ ਕੀਤੇ। ਇੱਕ ਦੋ ਪ੍ਰੇਮੀਆਂ ਨੇ ਅਰਜ ਕੀਤੀ, ਮਹਾਰਾਜ ਇਹ ਸੰਸਕ੍ਰਿਤ ਦੇ ਮਹਾਨ ਵਿਦਵਾਨ ਪੰਡਿਤ ਹਨ। ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ, ਪੰਡਿਤਾਂ ਪਰਮੇਸ਼ਰ ਨੂੰ ਕਹਿੰਦੇ ਹਨ, ਪੜਿਆ ਪੰਡਿਤ ਆਪ ਥੀਆ, ਬੜੀ ਚੰਗੀ ਗੱਲ ਹੈ ਜੇਕਰ ਵਿਦਿਆ ਪੜ੍ਹ ਕੇ ਉਸ ਦਾ ਲਕਸ਼ ਸਮਝ ਲਿਆ। ਪੰਡਿਤ ਜੀ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਕੇਵਲ ਅੱਖਰਾਂ ਦੇ ਹੀ ਗਿਆਨੀ ਹਾਂ, ਜੋ ਗੁਰਬਾਣੀ ਵਿਚ ਪੰਡਿਤ ਦੇ ਲੱਛਣ ਕਥਨ ਕੀਤੇ ਹਨ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡਿਤ ਉਤਾਰਾ, ਉਸ ਤੋਂ ਅਸੀਂ ਕਾਫੀ ਦੂਰ ਹਾਂ। ਸੰਤ ਜੀ ਮਹਾਰਾਜ ਨੇ ਕਿਹਾ, ਵਿਦਿਆ ਪੜ੍ਹਨੀ ਬਹੁਤ ਚੰਗੀ ਹੈ, ਇਸ ਨੂੰ ਮਨੁੱਖ ਦਾ ਤੀਸਰਾ ਨੇਤਰ ਕਥਨ ਕੀਤਾ ਹੈ, ਪਰ ਜੇਕਰ ਨਾਲ ਸ਼ਬਦਾਂ ਦੀ ਕਮਾਈ ਕੀਤੀ ਜਾਵੇ ਫੇਰ ਸੋਨੇ ਵਿਚ ਸੁਗੰਧੀ ਵਾਲੀ ਗੱਲ ਬਣ ਜਾਂਦੀ ਹੈ। ਉਂਜ ਸੰਸਕ੍ਰਿਤ ਨੂੰ ਦੇਵ ਬਾਣੀ ਮੰਨਿਆ ਹੈ, ਪਰ ਕਲਯੁਗ ਦੇ ਸਮੇਂ ਉਮਰ ਛੋਟੀ ਤੇ ਦਿਮਾਗ ਕਮਜ਼ੋਰ ਹੋਣ ਕਰਕੇ ਇਸ ਤੋਂ ਪੂਰਾ ਲਾਭ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਪਹਿਲਾਂ 12 ਸਾਲ ਵਿਆਹ ਕਰਨ ਦੇ ਪੜ੍ਹਨ ਵਿਚ ਬਤੀਤ ਕਰਕੇ ਫਿਰ ਸ਼ਬਦ ਦੀ ਸੁਧੀ ਦਾ ਹੀ ਕੇਵਲ ਪਤਾ ਲੱਗਦਾ ਹੈ, ਔਰ ਉਪਰੰਤ 30-40 ਸਾਲਾਂ ਦੀ ਤਕੜੀ ਮਿਹਨਤ ਨਾਲ ਚੰਗੇ ਦਿਮਾਗ ਵਾਲਾ ਕੁਛ ਹਾਸਲ ਕਰ ਸਕਦਾ ਹੈ, ਉਹ ਕੇਵਲ ਆਪਣੇ ਵਾਸਤੇ ਹੀ। ਸਰੋਤਿਆਂ ਨੂੰ ਤਾਂ ਫੇਰ ਵੀ ਪੰਜਾਬੀ ਵਿਚ ਅਰਥ ਕਰਕੇ ਦੱਸਣਾ ਪੈਂਦਾ ਹੈ। ਗੁਰਬਾਣੀ ਸਕੈਨ ਤੇ ਮਹਾਨ ਪੁੰਨ ਰੂਪ ਹੈ, ਥੋੜੇ ਸਮੇਂ ਵਿਚ ਹੀ ਵੇਦਾਂ ਦਾ ਉਹ ਸਿਧਾਂਤ ਜੋ ਜ਼ਿੰਦਗੀਆਂ ਲਾ ਕੇ ਵੀ ਪ੍ਰਾਪਤ ਨਹੀਂ ਹੋ ਸਕਦਾ, ਗੁਰਬਾਣੀ ਦੀ ਵਿਚਾਰ ਨਾਲ ਸ਼ਬਦ ਸੁਰਤ ਦੇ ਵਿਆਸ ਦੁਆਰਾ ਸੁੱਤੇ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਹੋਰ ਵੀ ਕਾਫੀ ਬਚਨ ਬਿਲਾਸ ਹੋਏ। ਤਕਰੀਬਨ 20-25 ਮਿੰਟ ਪੰਡਿਤ ਜੀ ਸੰਤ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਦੇ ਤੇ ਬਚਨ ਸੁਣਦੇ ਰਹੇ। ਅਵਿਆਸੀ ਪੁਰਸ਼ ਦੇ ਬਚਨਾਂ ਦਾ ਹਰੇਕ ਦੇ ਮਨ ਦੇ ਮਨ ਤੇ ਕੁਦਰਤੀ ਅਸਰ ਪੈ ਜਾਂਦਾ ਹੈ। ਇਹ ਤਾਂ ਪੜ੍ਹੇ ਲਿਖੇ ਸਿਆਣੇ ਵਿਦਵਾਨ ਪੰਡਿਤ ਸਨ। ਮਨ ਬੜਾ ਪ੍ਰਸੰਨ ਹੋਇਆ। ਹਜ਼ੂਰ ਦੇ ਚਿਹਰੇ ਦਾ ਤੇਜ ਤੱਕ ਕੇ ਪੰਡਿਤ ਜੀ ਨੇ ਸੰਕੋਚਵੇਂ ਮਨ ਨਾਲ ਅਰਜ਼ ਕੀਤੀ, ਮਹਾਰਾਜ ਭਾਵੇਂ ਧਾਰਮਿਕ ਗ੍ਰੰਥਾਂ ਦੇ ਅਧਿਐਨ ਵਿੱਚ ਜ਼ਿੰਦਗੀ ਦਾ ਕਾਫ਼ੀ ਹਿੱਸਾ ਬਤੀਤ ਕਰ ਦਿੱਤਾ ਹੈ, ਪਰ ਅੱਜ ਮੈਨੂੰ ਪੂਰਨ ਸ਼ਾਂਤੀ ਤੇ ਪਰਮ ਆਨੰਦ ਦੀ ਮਸਤੀ ਚੜੀ ਹੈ। ਮੈਂ ਨਿਆਇ ਵਿਸ਼ੇਸ਼ਕ ਵਿਦਾਂਤ ਦਰਸ਼ਨਾਂ ਤੋਂ ਇਲਾਵਾ ਜੁਸ਼ ਗ੍ਰੰਥਾਂ ਦਾ ਵੀ ਨਾਲ ਨਾਲ ਅਧਿਐਨ ਕੀਤਾ ਹੈ। ਆਪ ਜੀ ਦੇ ਚਿਹਨ ਚੱਕਰ ਦੱਸ ਰਹੇ ਹਨ ਕਿ ਆਪ ਜੀ ਦੇ ਗੁਪਤ ਹੋ ਕੇ ਬੈਠਣ ਦਾ ਸਮਾਂ ਨਹੀਂ। ਆਪ ਨੇ ਤਾਂ ਹਵਾਈ ਜਹਾਜ਼ ਰਾਹੀਂ ਦੇਸਾਂ ਦੇ ਸੰਤਨਾ ਤੱਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ। ਸੰਤ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਪੰਡਿਤ ਜੀ, ਅਸੀਂ ਤਾਂ ਪਰਵਿਰਤੀ ਨੂੰ ਜੀਵਨ ਮੁਕਤੀ ਦਾ ਆਨੰਦ ਵਿੱਚ ਪ੍ਰਤਿਬੰਧਕ ਜਾਣ ਕੇ ਇਹ ਇਕਾਂਤ ਅਸਥਾਨ ਲੱਭੀ ਹੈ, ਤੁਸੀਂ ਫੇਰ ਵੀ ਮਨ ਨੂੰ ਵਿਸੇਖ ਪਤਾ ਚਪਾਉਣਾ ਚਾਹੁੰਦੇ ਹੋ। ਇਸ ਨੇ ਅਰਜ਼ ਕੀਤੀ, ਮਹਾਰਾਜ, ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਜੋ ਉਸ ਦੇ ਗ੍ਰੰਥ ਅਨੁਸਾਰ ਆਪ ਜੀ ਦੇ ਚਿਹਨ ਚੱਕਰ ਦੱਸ ਰਹੇ ਹਨ ਕਿ ਆਪ ਜੀ ਪਾਸੋਂ ਤਾਂ ਨਿਰੰਕਰ ਨੇ ਬਹੁਤ ਕੁਛ ਕਰਵਾਉਣਾ ਹੈ। ਸਕੂਲ, ਕਾਲਜ, ਹਸਪਤਾਲ, ਲਾਇਬ੍ਰੇਰੀਆਂ ਤੇ ਹੋਰ ਬੇਅੰਤ ਗੁਰਸਥਾਨਾਂ ਦੀ ਸੇਵਾ, ਇਹ ਕੰਮ ਆਪ ਨੇ ਜ਼ਰੂਰ ਕਰਨੇ ਹਨ, ਪਰ ਹੱਥਾਂ ਦੀਆਂ ਉੱਚੀਆਂ ਤਲੀਆਂ ਉਦਾਰਤਾ ਦਾ ਸੂਚਕ ਹਨ। ਆਪ ਦੇ ਦਰ ਤੇ ਆਇਆ ਸਵਾਲੀ ਕੋਈ ਖਾਲੀ ਨਹੀਂ ਮੁੜੇਗਾ, ਪਰ ਰਹੇਗਾ ਨਿਰਲੇਪ ਹੀ। ਹਿੰਦੁਸਤਾਨ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚ ਆਪ ਨੇ ਗੁਰਮਤ ਦਾ ਪ੍ਰਚਾਰ ਕਰਕੇ ਟੁੱਟੀਆਂ ਸੁਰਤਾਂ ਨਿਰੰਕਾਰ ਨਾਲ ਜੋੜਨੀਆਂ ਹਨ। ਇਹ ਵਚਨ ਸੁਣ ਕੇ ਸੰਤ ਜੀ ਮਹਾਰਾਜ ਚੁੱਪ ਕਰ ਗਏ, ਕਿਉਂਕਿ ਪਤਾ ਸੀ ਇਹ ਸਾਰੀ ਵਾਰਤਾ ਠੀਕ ਕਹਿ ਰਿਹਾ ਹੈ, ਜੋ ਕੁਝ ਅਸੀਂ ਕਰਨਾ ਹੈ। ਪਰ ਉਸ ਸਮੇਂ ਵਿਰਾਗ ਦੀ ਮੂਰਤੀ, ਤਿਆਗ ਦੀ ਅਹੁਦੀ, ਤਿਤਿਕਸਾ ਦਾ ਨਮੂਨਾ ਤੇ ਸੇਵਾ ਦੁਆਰਾ ਸਰੀਰ ਨੂੰ ਕੀਤਾ ਹੋਇਆ ਕ੍ਰਿਸ ਤੱਕ ਕੇ ਹਰ ਇੱਕ ਇਸ ਗੱਲ ਵਿੱਚ ਸੰਸਾ ਮੰਦਾ ਸੀ। ਕੁਝ ਕੁ ਸਮੇਂ ਤੋਂ ਬਾਅਦ ਪੰਡਿਤ ਜੀ ਨਮਸਕਾਰ ਕਰਕੇ ਇੱਥੋਂ ਹੀ ਫੇਰ ਵਾਪਸ ਘਨਕਸਾਂ ਨਗਰ ਨੂੰ ਆ ਗਏ। ਸੰਤ ਜੀ ਮਹਾਰਾਜ ਸਥਾਨ ਤੇ ਚਲੇ ਗਏ ਅਤੇ ਇਸ ਤੋਂ ਉਪਰੰਤ ਇੱਕ ਵਾਰ ਫੇਰ ਵੀ ਪੰਡਿਤ ਕਰਤਾਰ ਸਿੰਘ ਜੀ ਦਾਖਾ ਰਾੜੇ ਸਾਹਿਬ ਆਏ ਸਨ।